ਚੜ੍ਹਦੀ ਕਲਾ ਚ ਰਹਿੰਦਾ ਏ ਕਦੇ ਢੇਰੀਆਂ ਨਾ ਢਾਵੇ ਖਾਲਸਾ ਸਦਾ ਚੜ੍ਹਦੀ ਕਲਾ ਚ ਰਹਿੰਦਾ ਏ ਕਦੇ ਢੇਰੀਆਂ ਨਾ ਢਾਵੇ ਖਾਲਸਾ
ਸਵਾਰੀਆਂ
ਤਾਈਓ ਕੈ ਮਹਾਨ ਜਗ ਤੇ ਨਿਸ਼ਾਨੀਆਂ ਪ੍ਰੀਤ ਜਾਵੇ ਜੀ ਪ੍ਰੀਤ ਜਾਵੇ ਭਲੇ ਹਾਰੇ ਇਸ ਤੋਂ ਜਸ ਗੁਰੂ ਜੀ ਦਾ ਗਾਵੇ ਖਾਲਸਾ ਸਦਾ ਚੜ੍ਹਦੀ ਕਲਾ ਚ ਰਹਿੰਦਾ ਏ ਕਦੇ ਢੇਰੀਆਂ ਨਾ ਢਾਵੇ ਖਾਲਸਾ ਸਦਾ ਚੜ੍ਹਦੀ ਕਲਾ ਚ ਰਹਿੰਦਾ ਏ ਕਦੇ ਢੇਰੀਆਂ ਨਾ ਢਾਵੇ ਖਾਲਸਾ ਸਦਾ ਚੜ੍ਹਦੀ ਕਲਾ ਚ ਰਹਿੰਦਾ ਏ ਕਦੇ ਢੇਰੀਆਂ ਨਾ ਢਾਵੇ ਖਾਲਸਾ
ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਜੇ ਦਰਬਾਰ ਦੇ ਵਿੱਚ ਭਗਤੀ ਕਰ ਰਹੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਮੈਂ ਆਪਣਾ ਨਿਮਾਣਾ ਜਿਹਾ ਢਾਡੀ ਜੱਥਾ ਆਪਣੇ ਨਾਲ ਲੈ ਕੇ ਆਪ ਰੱਬ ਵਰਗੀਆਂ ਸਰਬਤ ਸੰਗਤਾਂ ਦੇ ਚਰਨ ਪ੍ਰਸਣ ਵਾਸਤੇ ਆਪ ਜੀ ਦੇ ਪਾਵ ਮੁਬਾਰਕ ਚਰਨਾਂ ਵਿੱਚ ਹਾਜ਼ਰ ਹਾਂ। ਆਓ ਸਾਰੀ ਸੰਗਤ ਆਪਣੇ ਚਰਨਾਂ ਵਿੱਚ ਖਲੋਤੇ ਦੱਸ ਰਹੇ ਦੀ ਸਭ ਤੋਂ ਪਹਿਲਾਂ ਹਾਜ਼ਰੀ ਕਰੋ ਪ੍ਰਵਾਨ। ਗੁਰੂ ਕਿਰਪਾ ਕਰਨ ਆਪਾਂ ਸਾਰੇ ਜਣੇ ਜਪ ਸਕੀਏ ਆਖਣ ਔਖਾ ਸਾਚਾ ਨਾਉ। ਵਾਹਿਗੁਰੂ ਦਾ ਨਾਮ ਜਪਣਾ ਆਸਾਨ ਨਹੀਂ ਹੈ, ਜਿਹਨਾਂ ਉੱਤੇ ਗੁਰੂ ਦੀ ਕਿਰਪਾ ਨਾ ਹੋਵੇ ਉਹ ਬੰਦਾ ਵਾਹਿਗੁਰੂ ਨਹੀਂ ਕਹਿ ਸਕਦਾ। ਮੈਂ ਲੱਖਾਂ ਕਹੀ ਜਾਵਾਂ ਕਿ ਸਾਰੇ ਫਤਿਹ ਬੁਲਾਓ, ਸੱਚਾਈ ਇਹ ਆ ਕਿ ਜਿਹਨਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਉਹ ਬੰਦੇ ਵਾਹਿਗੁਰੂ ਕਹਿੰਦੇ ਨੇ। ਹੁਣ ਮੈਂ ਫਤਿਹ ਅਰਥ ਕਰਦਾ, ਜਿਹੜੀਆਂ ਸੰਗਤਾਂ ਫਤਿਹ ਬੁਲਾਉਣਗੀਆਂ ਉਹ ਸਮਝ ਲੈਣ ਕਿ ਸਾਡੇ 'ਤੇ ਗੁਰੂ ਦੀ ਕਿਰਪਾ ਹੈ, ਜਿਹੜੀਆਂ ਸੰਗਤਾਂ ਫਤਿਹ ਨਾ ਬੁਲਾ ਸਕਣ ਉਹ ਸਮਝ ਲੈਣ ਕਿ ਸਾਡੇ 'ਤੇ ਕਿਰਪਾ ਹੋਈ ਨਹੀਂ। ਜਿਹਨਾਂ 'ਤੇ ਕਿਰਪਾ ਹੋਣੀ ਉਹਨਾਂ ਦੋ ਵਾਰ ਵਾਹਿਗੁਰੂ ਕਹਿ ਲੈਣਾ, ਜਿਹਨਾਂ 'ਤੇ ਕਿਰਪਾ ਨਾ ਹੋਈ ਉਹਨਾਂ ਦਾ ਮਨ ਹੋਰ ਪਾਸੇ ਉਡਾਰੀ ਮਾਰ ਜਾਣਾ, ਉਹਨਾਂ ਉੱਤੇ ਫਿਰ ਮੇਰਾ ਕੋਈ ਗਿਲਾ ਵੀ ਨਹੀਂ ਰਹਿ ਜਾਣਾ। ਆਓ ਯਤਨ ਕਰੋ ਆਪਾਂ ਸਾਰੇ ਜਪ ਸਕੀਏ, ਸਾਰੀ ਸੰਗਤ ਫਤਿਹ ਪ੍ਰਵਾਨੋ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ਼ਤੀ ਵਹੀ ਹੋਤੀ ਹੈ ਕਿਨਾਰੇ ਬਦਲ ਜਾਤੇ ਹੈ, ਕਿਸ਼ਤੀ ਵਹੀ ਹੋਤੀ ਹੈ ਕਦੇ ਇਸ ਕਿਨਾਰੇ ਕਦੇ ਦੂਜੇ ਕਿਨਾਰੇ, ਕਿਸ਼ਤੀ ਵਹੀ ਹੋਤੀ ਹੈ ਕਿਨਾਰੇ ਬਦਲ ਜਾਤੇ ਹੈ, ਚਮਕ ਵਹੀ ਹੋਤੀ ਹੈ ਸਿਤਾਰੇ ਬਦਲ ਜਾਤੇ ਹੈ, ਆਂਖੇ ਵਹੀ ਹੋਤੀ ਹੈ ਪਰ ਇਸ਼ਾਰੇ ਬਦਲ ਜਾਤੇ ਹੈ, ਸਟੇਜ ਵਹੀ ਹੋਤੀ ਹੈ ਪਰ ਬੁਲਾਰੇ ਬਦਲ ਜਾਤੇ ਹੈ। ਮੇਰੇ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ HMT ਚੰਡੀਗੜ੍ਹ ਵਾਲਿਆਂ ਦਾ ਕੀਰਤਨੀ ਜਥਾ ਆਪ ਸਾਰੀਆਂ ਸੰਗਤਾਂ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਪਾ ਰਹੇ ਸਨ। ਮੈਂ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰਦਾ ਹਾਂ। ਬੜੇ ਗੁਰਮੁਖ ਪਿਆਰੇ ਨੇ ਇੱਕ ਮਹੀਨਾ ਇਹਨਾਂ ਦੇ ਕੋਲ ਰਹੇ ਹੈ, ਬੜਾ ਖੁਸ਼ੀਆਂ ਭਰਿਆ ਮਾਹੌਲ ਬਣਾ ਕੇ ਇਹਨਾਂ ਨੇ ਸਾਨੂੰ ਹਮੇਸ਼ਾ ਨਵਾਜਿਆ। ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਦਾਤਾ ਜੀ ਪਿਆਰ ਬਣਾਈ ਰੱਖਣ। ਅੱਜ ਦੇ ਦੀਵਾਨ ਦੇ ਵਿੱਚ ਮੈਂ ਦੋ ਰਚਨਾਵਾਂ ਆਪ ਜੀ ਦੀ ਸੇਵਾ ਦੇ ਵਿੱਚ ਕਹਾਉਣੀਆਂ। ਇੱਕ ਰਚਨਾ ਦਾ ਸੰਬੰਧ ਸਾਧ ਸੰਗਤ ਸਾਹਿਤ ਦੇ 16 ਰਸ ਨੇ, ਸਾਹਿਤ ਦੇ 9 ਰਸ ਨੇ, ਮਾਫ ਕਰਨਾ, ਸਾਹਿਤ ਦੇ 9 ਰਸ ਨੇ, ਵੀਰ ਰਸ, ਹਾਸ ਰਸ, ਕਰੁਣਾ ਰਸ, ਭਗਤੀ ਰਸ। ਉਹਨਾਂ 9 ਰਸਾਂ ਦੇ ਵਿੱਚੋਂ 2 ਰਸ ਮੈਂ ਆਪ ਜੀ ਦੀ ਸੇਵਾ 'ਚ ਪੇਸ਼ ਕਰਨੇ ਹੈ। ਇੱਕ ਹਾਸ ਰਸ ਪੇਸ਼ ਕਰਨਾ ਜੋ ਅਖੀਰ 'ਤੇ ਆਪ ਜੀ ਦੀ ਸੇਵਾ ਵਿੱਚ ਗੱਲ ਕਰਾਂਗਾ, ਅਤੇ ਜਿਹੜੀ ਪਹਿਲੀ ਰਚਨਾ ਹੈ ਇਹਦੇ ਵਿੱਚ ਝਲਕਾਰਾ ਮਿਲੇਗਾ ਵੀਰ ਰਸ ਦਾ, ਪਰ ਸਮੁੱਚੇ ਤੌਰ 'ਤੇ ਵੀਰ ਰਸ ਨਹੀਂ ਹੈ। ਇਹ ਮੈਂ ਸੰਗਤ ਦੀ ਜਾਣਕਾਰੀ ਵਾਸਤੇ ਪਹਿਲਾਂ ਦੱਸ ਜਾਵਾਂ। ਦੋਨੋਂ ਰਚਨਾਵਾਂ ਮੇਰੀਆਂ ਰਿਕਾਰਡ ਨਹੀਂ ਹੈ। ਕੱਲ੍ਹ ਦੇ ਦੀਵਾਨ ਵਿੱਚ ਇੱਕ ਗੁਰਮੁਖ ਪਿਆਰੇ ਨੇ ਆਖਿਆ ਸੀ ਕਿ ਰਿਕਾਰਡ ਹੋ ਚੁੱਕੀਆਂ ਕੈਸਟਾਂ ਵਿੱਚੋਂ ਕੁਝ ਸੁਣਾਓ। ਤੁਹਾਡੇ ਆਸ਼ੀਰਵਾਦ ਨਾਲ 12-13 ਕੈਸਟਾਂ ਸੀਡੀਆਂ ਚੱਲਦੀਆਂ, ਉਹ ਸਾਰੀਆਂ ਸੀਡੀਆਂ ਪ੍ਰਬੰਧਕ ਸਾਹਿਬਾਨਾਂ ਨੇ ਲਈਆਂ ਨੇ ਅਤੇ ਉਹਨਾਂ ਦੀਆਂ ਕਾਪੀਆਂ ਕਰਕੇ ਆਪ ਸਾਰੀਆਂ ਸੰਗਤਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇ ਦੇਣਗੇ। ਅਤੇ ਇੱਕ ਮਹੀਨੇ ਦੇ ਵਿੱਚ ਜਿੰਨਾ ਕੁਝ ਸਟੇਜ 'ਤੇ ਬੋਲਿਆ ਉਹ ਸਾਰੀ ਲਾਈਵ ਰਿਕਾਰਡਿੰਗ ਹੈ, ਉਹ ਵੀ ਵਿੱਚੋਂ ਕੱਟ ਕੇ ਉਹ ਸਾਰਾ ਹੀ ਉਸ DVD ਦੇ ਵਿੱਚ ਭਰ ਕੇ ਆਪ ਸੰਗਤਾਂ ਤੱਕ ਪ੍ਰਬੰਧਕ ਸਾਹਿਬਾਨ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਨੇ। ਮੈਂ ਦਿਲੋਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਜੋ ਐਡਾ ਵੱਡਾ ਉਦਮ ਕਰਦੇ ਨੇ। ਗੁਰੂ ਕਿਰਪਾ ਕਰਨਾ, ਆਓ ਸਤ ਸੰਗਤ ਇਤਿਹਾਸ ਦੇ ਪੰਨੇ ਨੂੰ ਟੁੰਬਣ ਤੋਂ ਪਹਿਲਾਂ ਸਾਰੀ ਸੰਗਤ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਿਓ ਜੇ। ਇਹ ਬੇਨਤੀ ਕਰਿਓ ਪ੍ਰਵਾਨ ਮੇਰੇ ਤੋਂ ਬਾਅਦ ਵਿੱਚ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਬੜਾ ਹੀ ਪ੍ਰੇਮ ਦਿੰਦੇ ਨੇ, ਜਦੋਂ ਵੀ ਮਿਲਦੇ ਨੇ ਬੜਾ ਪ੍ਰੇਮ ਬਖਸ਼ਿਸ਼ ਕਰਦੇ ਨੇ, ਉਹਨਾਂ ਨੇ ਬਾਅਦ ਵਿੱਚ ਆਪ ਜੀ ਦੇ ਦੀਦਾਰ ਕਰਨੇ ਨੇ। ਆਓ ਸਰਵਣ ਕਰੀਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਰਾਹਾਂ ਦੇ ਸਾਥੀ ਬਾਬਾ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਜਾ ਰਹੇ ਨੇ। ਭਾਈ ਮਰਦਾਨਾ ਜੀ ਨੇ ਇੱਕ ਵਾਰ ਸਤਿਗੁਰੂ ਜੀ ਨੂੰ ਸਵਾਲ ਕੀਤਾ, ਕਹਿਣ ਲੱਗੇ ਦਾਤਾ ਜੀ ਜੇ ਮੂਰਖ ਬੰਦਾ ਮਿਲੇ ਤਾਂ ਕੀ ਕਰਨਾ ਚਾਹੀਦਾ? ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆ, ਮੂਰਖਿਆ ਨਾਲ ਨਾ ਲੁੱਝੀਐ, ਐਵੇਂ ਮਗਜ਼ਮਾਰੀ ਨਹੀਂ ਕਰਨੀ ਚਾਹੀਦੀ। ਭਾਈ ਮਰਦਾਨਾ ਜੀ ਖੇੜੇ ਪੈ ਕੇ ਕਹਿਣ ਲੱਗੇ ਸਤਿਗੁਰੂ ਜੀ ਜੇ ਮੂਰਖ ਚੁੱਪ ਨਾ ਕਰੇ ਤਾਂ ਫਿਰ ਕੀ ਕਰੀਏ? ਤਾਂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਿਰ ਆਖਣ ਲੱਗੇ, ਕਹਿਣ ਲੱਗੇ ਮਰਦਾਨਿਆ ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ, ਉੱਥੇ ਆਪ ਚੁੱਪ ਕਰ ਜਾਣਾ ਚਾਹੀਦਾ, ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ। ਅਤੇ ਭਾਈ ਸਾਹਿਬ ਜੀ ਖੇੜੇ ਪੈ ਕੇ ਕਹਿਣ ਲੱਗੇ ਸਤਿਗੁਰੂ ਜੀ ਜੇ ਸਾਡੇ ਚੁੱਪ ਕਰਨ ਨਾਲ ਮੂਰਖ ਬੰਦਾ ਚੁੱਪ ਹੀ ਨਾ ਕਰੇ ਤਾਂ ਫਿਰ ਕੀ ਕਰੀਏ? ਤਾਂ ਗੁਰੂ ਨਾਨਕ ਪਾਤਸ਼ਾਹ ਹਸੂ ਹਸੂ ਕਰਦੇ ਪੱਤੀਆਂ ਵਰਗੇ ਬੁੱਲਾਂ ਦੇ ਵਿੱਚੋਂ ਮੁਸਕਰਾ ਕੇ ਕਹਿੰਦੇ ਨੇ ਮਰਦਾਨਿਆ ਫਿਰ ਇੱਕੋ ਹੀ ਹੱਲ ਹੈ। ਮਾਝ ਰਾਗ ਦੀ ਵਾਰ ਵਿੱਚ ਗੁਰੂ ਦਾਤਾ ਜੀ ਨੇ ਆਪਣੇ ਪਵਿੱਤਰ ਕੰਠ ਵਿੱਚੋਂ ਉਚਾਰਨ ਕੀਤਾ, ਕਹਿਣ ਲੱਗੇ ਮਰਦਾਨਿਆ ਮੂਰਖ ਗੰਢ ਪਵੇ ਮੂੰਹ ਮਾਰ, ਮੂਰਖ ਦੇ ਮੂੰਹ 'ਤੇ ਵੱਟ ਕੇ ਥੱਪੜ ਮਾਰਨਾ ਚਾਹੀਦਾ, ਉਹਦੀ ਜ਼ਬਾਨ ਹੀ ਬੰਦ ਕਰ ਦੇਣੀ ਚਾਹੀਦੀ। ਉਹਦੀ ਜਵਾਨ ਕਹਿੰਦੇ ਫਿਰ ਸਦਾ ਲਈ ਬੰਦ ਕਰ ਦੇਣੀ ਚਾਹੀਦੀ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਇੱਕ ਮੂਰਖ ਬੰਦੇ ਦਾ ਮੂੰਹ ਬੰਦ ਕਰਾਉਣ ਵਾਸਤੇ, ਉਹਦੀ ਜਵਾਨ ਨੂੰ ਜਿੰਦਰਾ ਮਾਰਨ ਵਾਸਤੇ ਭਾਈ ਜਗਤਾਰ ਸਿੰਘ ਹਵਾਰੇ ਨੇ ਥੱਪੜ ਮਾਰਿਆ। ਉਹ ਥੱਪੜ ਦੀ ਗੱਲ ਸਾਧ ਸੰਗਤ ਕੁੱਲ ਦੁਨੀਆ ਦੇ ਵਿੱਚ ਫੈਲ ਗਈ। ਇੰਟਰਨੈਟ ਰਾਹੀਂ ਸਾਰਿਆਂ ਨੇ ਵੇਖਿਆ ਕਿਵੇਂ ਨਿਸ਼ਾਂਤ ਸ਼ਰਮਾ ਉਹ ਪੋਲੜ ਜਾ ਦੇ ਕਿਵੇਂ ਕੁੱਪ ਜਿਹਾ ਤੁਰਿਆ ਆਉਂਦਾ ਭਾਈ ਸਾਹਿਬ ਵੱਲ ਨੂੰ, ਅਤੇ ਉਹ ਢਿੱਡੇ ਢਿੱਲੇ ਜਿਹਾ ਮੂੰਹ ਦੇ ਉੱਤੇ ਵੱਟ ਕੇ ਕਿਵੇਂ ਥੱਪੜ ਮਾਰਿਆ। ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ। 11 ਨਵੰਬਰ 11 ਤਰੀਕ ਹੈ ਅਤੇ 11ਵਾਂ ਮਹੀਨਾ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਾਨ ਪੀ ਗਏ। ਅਤੇ ਉਸੇ ਦਿੱਲੀ ਦੀ ਧਰਤੀ ਤੋਂ ਭਾਈ ਜਗਤਾਰ ਸਿੰਘ ਹਵਾਰਾ ਐਨ ਉਸੇ ਤਰੀਕ ਵਾਲੇ ਦਿਨ ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ। 11 ਤਰੀਕ 11ਵਾਂ ਮਹੀਨਾ ਅਤੇ ਸੰਨ ਵੀ 2011 ਅਤੇ ਐਸਾ ਸਬੱਬ ਬਣਿਆ, ਟਾਈਮ ਵੀ 11 ਵਜੇ ਦਾ, 11-11 11-11 ਐਨ ਐਸਾ ਫਿਗਰ ਰਲਿਆ ਸਾਧ ਸੰਗਤ। ਨਿਸ਼ਾਂਤ ਸ਼ਰਮਾ ਭਾਈ ਜਗਤਾਰ ਸਿੰਘ ਹਵਾਰੇ ਦੀ ਪੱਗ ਲਾਉਣ ਵਾਸਤੇ ਅੱਗੇ ਨੂੰ ਹੋਇਆ ਅਤੇ ਸੂਰਮੇ ਨੇ ਸਾਧ ਸੰਗਤ ਬਾਜ ਵਾਲੀ ਫੁਰਤੀ ਦਿਖਾਈ, ਵੱਟ ਕੇ ਥੱਪੜ ਮਾਰਿਆ, ਸਦਾ ਵਾਸਤੇ ਮੂੰਹ ਬੰਦ ਕਰਾ ਦਿੱਤਾ। ਅਤੇ ਉਹ ਜਿਹੜੀ ਖਬਰ ਪੜ੍ਹੀ ਸਾਰਿਆਂ ਨੇ ਇੰਟਰਨੈੱਟ ਦੇ ਉੱਤੇ ਯੂਟਿਊਬ ਰਾਹੀਂ ਆਪਾਂ ਨੇ ਵੇਖੀ, ਮੈਂ ਕਈ ਵਾਰ ਸੋਚਦਾ ਹੱਥਾਂ ਨੂੰ ਕੜੀਆਂ ਲੱਗੀਆਂ ਨੇ ਫਿਰ ਵੀ ਬਾਜ ਵਾਂਗ ਫੁਰਤੀ ਦਿਖਾ ਰਿਹਾ ਯੋਧਾ। ਜੇ ਕਿਤੇ ਕੜੀਆਂ ਨਾ ਲੱਗੀਆਂ ਹੋਣ, ਜੇਲ੍ਹ ਦੀਆਂ ਸੀਖਾਂ ਵਿੱਚ ਨਾ ਹੋਵੇ ਤਾਂ ਫਿਰ ਸਾਧ ਸੰਗਤ ਕੀ ਬਣੇ? ਜੇ ਸੂਰਮਾ ਕਿਤੇ ਬਾਹਰ ਹੋਵੇ ਤਾਂ ਕੌਮ ਦੀ ਚੜ੍ਹਦੀ ਕਲਾ ਲਈ ਕੈਸੇ ਮਹਾਨ ਕਾਰਜ ਕਰੇ? ਸਿਰ ਧੜਦੀਆਂ ਬਾਜੀਆਂ ਲੱਗ ਗਈਆਂ, ਸਿੰਘਾਂ ਪੱਗ ਨੂੰ ਹੱਥ ਨਾ ਪਾਉਣ ਦਿੱਤਾ। ਸਿਰ ਧੜਦੀਆਂ ਬਾਜੀਆਂ ਲੱਗ ਗਈਆਂ, ਸਿੰਘਾਂ ਪੱਗ ਨੂੰ ਹੱਥ ਨਾ ਪਾਉਣ ਦਿੱਤਾ। ਜਿਹਨੇ ਜਿਹਨੇ ਵੀ ਕੌਮ ਨਾਲ ਲਾਇਆ ਮੱਥਾ, ਉਹਨੂੰ ਚੈਨ ਦੀ ਨੀਂਦ ਨਾ ਸੌਣ ਦਿੱਤਾ। ਅਸੀਂ ਹੱਕ ਤੇ ਸੱਚ ਲਈ ਲੜਦੇ ਰਹੇ, ਅਸੀਂ ਸਿੱਖਿਆ ਧਰਮ ਲਈ ਮਰਨਾ ਹੈ। ਜਿਹਨੇ ਜਿਹਨੇ ਵੀ ਕੌਮ ਨਾਲ ਲਿਆ ਪੰਗਾ, ਉਹਨੇ ਕੁੱਤੇ ਦੀ ਮੌਤ ਹੀ ਮਰਨਾ ਹੈ। ਇਹ ਕੁੱਤੇ ਦੀ ਮੌਤ ਤੇ ਮਰਦੇ ਨੇ ਇੱਦਾਂ ਦੇ ਲੋਕ ਜਿਹੜੇ ਆ ਕੇ ਗੁਰਮੁਖ ਪਿਆਰਿਆਂ ਨਾਲ ਵੈਰ ਪਾਉਂਦੇ ਨੇ। ਗੁਰਬਾਣੀ ਦੇ ਵਿੱਚ ਲਿਖਿਆ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁੱਖ ਨਹੀਂ, ਮਰ ਜੰਮੈ ਬਾਰੋ ਬਾਰ। ਸਤਿਗੁਰੂ ਮਹਾਰਾਜ ਦਾ ਇਹ ਵੀ ਪਿਆਰਾ ਸੰਤ ਹੀ ਹੈ ਭਾਈ ਜਗਤਾਰ ਸਿੰਘ ਹਵਾਰਾ। ਇਕੱਲਾ ਸੰਤ ਨਹੀਂ ਉਹ, ਤੇ ਸਗੋਂ ਸੰਤ ਸਿਪਾਹੀ ਆ। ਸੰਤ ਸਿਪਾਹੀ ਸੂਰਮੇ ਦੀ ਪੱਗ ਲਾਉਣ ਵਾਸਤੇ ਨਿਸ਼ਾਂਤ ਸ਼ਰਮੇ ਨੇ ਹਿਆਂ ਪਾਲਣ ਦਾ ਭੁਲੇਖਾ ਜਿਹਾ ਆਪਣੇ ਮਨ ਵਿੱਚ ਲਿਆਂਦਾ ਅਤੇ ਉਹ ਭੁਲੇਖਾ ਪਲਾਂ ਵਿੱਚ ਦੂਰ ਹੋ ਗਿਆ। ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ, ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ, ਸਿਰ ਦੇ ਕੇ ਅਸਾਂ ਨੇ ਖੁਦ ਲਈਆਂ, ਮੁੱਲ ਮਿਲਦੀਆਂ ਕਿਤੇ ਸਰਦਾਰੀਆਂ ਨਹੀਂ, ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ, ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ, ਅਸੀਂ ਸ਼ੇਰਾਂ ਦੇ ਪੁੱਤ ਹਾਂ, ਸ਼ੇਰ ਲੋਕੋ ਕੁੱਤੇ ਬਿੱਲਿਆਂ ਨਾਲ ਸਾਡੀਆਂ ਯਾਰੀਆਂ ਨਹੀਂ। ਐਸਾ ਸੂਰਮਾ ਅਰਦਾਸ ਹੈ, ਮਾਲਕਾ ਕਿਰਪਾ ਕਰ, ਇੱਦਾਂ ਦੇ ਯੋਧੇ ਜੇਲ੍ਹ ਤੋਂ ਬਾਹਰ ਹੋਣ। ਅਤੇ ਜੇ ਉਹ ਯੋਧਾ ਜੇਲ੍ਹ ਤੋਂ ਬਾਹਰ ਹੋਵੇ ਤਾਂ ਫਿਰ ਕੀ ਕੁਝ ਉਹ ਸੂਰਮਾ ਕੌਮ ਦੀ ਸੇਵਾ ਕਰ ਸਕਦਾ? ਇਹੀ ਗੱਲ ਆ ਜਿਹੜੀ ਰਚਨਾ ਸਿੰਘ ਕਹਿਣ ਲੱਗੇ ਨੇ ਇਸ ਕਵਿਤਾ ਦੇ ਵਿੱਚ ਪਰੋਣ ਦਾ ਯਤਨ ਕੀਤਾ ਹੈ। ਕਾਸ਼ ਕਿਤੇ ਅੱਜ ਜੇਲ੍ਹੋਂ ਬਾਹਰ ਹਵਾਰਿਆ ਤੂੰ ਹੁੰਦਾ।
ਸਕਾਉਣਾ ਤੇਰੀ ਆਦਤ ਸੀ, ਤੈਨੂੰ ਮਿਲ ਕੇ ਬੰਬ ਬਣ ਜਾਂਦੇ ਲੋਕ ਕਹਾਵਤ ਸੀ, ਤੈਨੂੰ ਮਿਲ ਕੇ ਬੰਬ ਬਣ ਜਾਂਦੇ ਲੋਕ ਕਹਾਵਤ ਸੀ।
ਜ਼ੁਲਮਾਂ ਦੀ ਬਰਸਾਤ ਚ ਸਿਰ ਤੇ ਢਾਰਿਆ ਤੂੰ ਹੁੰਦਾ, ਜ਼ੁਲਮਾਂ ਦੀ ਬਰਸਾਤ ਚ ਸਿਰ ਤੇ ਢਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ ਤੂੰ ਹੁੰਦਾ।
ਮੰਨਦੇ ਤੇਰੀ ਬੋਲੀ ਯਾ ਤੂੰ ਐ, ਦਿੱਲੀ ਤਖਤ ਹਲਾਵਣ ਲਈ ਤੂੰ ਕੱਲਾ ਹੀ ਵਾਧੂ ਐ, ਦਿੱਲੀ ਤਖਤ ਹਲਾਵਣ ਲਈ ਤੂੰ ਕੱਲਾ ਹੀ ਵਾਧੂ ਐ।
ਹੱਥ ਕੜੀਆਂ ਵਿੱਚ ਜਕੜੇ ਦਾ ਵੀ ਖਿੜਿਆ ਮੂੰਹ ਹੁੰਦਾ, ਹੱਥ ਕੜੀਆਂ ਵਿੱਚ ਜਕੜੇ ਦਾ ਵੀ ਖਿੜਿਆ ਮੂੰਹ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ
ਦਲਾਵਰ ਅੱਜ ਵੀ ਹੈਗੇ ਨੇ, ਤੇਰੀ ਹੀ ਅਣਹੋਂਦ ਕਚੀਚੀਆਂ ਵੱਟਦੇ ਰਹਿ ਗਏ ਨੇ, ਤੇਰੀ ਹੀ ਅਣਹੋਂਦ ਕਚੀਚੀਆਂ ਵੱਟ ਕੇ ਰਹਿ ਗਏ ਨੇ।
ਉੱਚੇ ਸੁਰ ਵਿੱਚ ਗੂੰਜਦਾ ਕਿਤੇ ਜਕਾਰਿਆ ਤੂੰ ਹੁੰਦਾ, ਉੱਚੇ ਸੁਰ ਵਿੱਚ ਗੂੰਜਦਾ ਕਿਤੇ ਜਕਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ ਤੂੰ ਹੁੰਦਾ।
ਰੱਬਾ ਦੇ ਦੁਹਰਾ ਦੇ ਕੜੀਆਂ ਪੀਤੇ ਵਕਤ ਦੀਆਂ, ਰੱਬਾ ਦੇ ਦੁਹਰਾ ਦੇ ਕੜੀਆਂ ਪੀਤੇ ਵਕਤ ਦੀਆਂ, ਦੁਨੀਆਂ ਦੇਖੂ ਚੂੜਾਂ ਹਿਲਦੀਆਂ ਦਿੱਲੀ ਤਖਤ ਦੀਆਂ, ਦੁਨੀਆਂ ਦੇਖੂ ਚੂੜਾਂ ਹਿਲਦੀਆਂ ਦਿੱਲੀ ਤਖਤ ਦੀਆਂ।
ਫੇਰ ਤਿਹਾੜ ਚ ਉੱਡਿਆ ਕਿਤੇ ਗੁਬਾਰਿਆ ਤੂੰ ਹੁੰਦਾ, ਫੇਰ ਤਿਹਾੜ ਚ ਉੱਡਿਆ ਕਿਤੇ ਗੁਬਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ
ਕਮਸਰ ਕੌਰੀ ਨਾ ਕਰਦੇ, ਧਰਮੀ ਬਣ ਕੇ ਜੇਕਰ ਕਮਸਰ ਕਾਰੀ ਨਾ ਕਰਦੇ।
ਤੂੰਬਾ ਤੂੰਬਾ ਹਰ ਇੱਕ ਦੁਸ਼ਟ ਖਿਲਾਰਿਆ ਤੂੰ ਹੁੰਦਾ, ਤੂੰਬਾ ਤੂੰਬਾ ਹਰ ਇੱਕ ਦੁਸ਼ਟ ਖਿਲਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ ਤੂੰ ਹੁੰਦਾ, ਕਾਸ਼ ਕਿਤੇ ਅੱਜ ਜੇਲੋਂ ਬਾਹਰ ਹਵਾਰਿਆ ਤੂੰ ਹੁੰਦਾ।
ਜਿੱਥੇ ਮੁੱਕਦੀ ਹੈ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਹੈ ਦਾਸਤਾਨ ਸਾਡੀ। ਆਹੀਰ ਰਾਂਝਾ ਸੋਹਣੀ ਬਹੀਵਾਲ ਮਰ ਗਏ, ਮਰਨ ਤੋਂ ਬਾਅਦ ਇਹਨਾਂ ਦੀ ਕਬਰ ਤੱਕ ਨਹੀਂ ਕਿਸੇ ਨੇ ਬਣਾਈ, ਕਹਾਣੀ ਹੀ ਮੁੱਕ ਗਈ ਇਹਨਾਂ ਦੀ। ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਹੈ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਸਾਡੇ ਜਿਸਮ 'ਚੋਂ ਗਈ ਨਾ ਜਾਨ ਸਾਡੀ, ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਆ ਸਦਾ ਜਵਾਨ ਸਾਡੀ, ਹੁੰਦਾ ਰਿਹਾ ਡੱਕਰੇ ਜਿਸਮ ਸਾਡਾ, ਐ ਪਰ ਸੀ ਨਾ ਕਿਹਾ ਜਵਾਨ ਸਾਡੀ। ਤਰਦੇ ਰਹੇ ਨੇ ਲੋਕ ਝਨਾ ਅੰਦਰ, ਆ ਝਨਾ ਦੇ ਵਿੱਚ ਸੋਹਣੀ ਤੇ ਮਹੀ ਬਾਲ ਡੁੱਬ ਕੇ ਮਰ ਗਏ। ਤਰਦੇ ਰਹੇ ਨੇ ਲੋਕ ਝਨਾ ਅੰਦਰ, ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਤੇ ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਸਿੱਖ ਇਤਿਹਾਸ ਦੇ ਪੱਤਰੇ ਜਿਸ ਮੌਕੇ ਪੜ੍ਹੀਏ ਤਾਂ ਬੜੇ ਸ਼ਾਨਾ ਮੱਤੇ ਗੁਣ ਇਤਿਹਾਸ ਦੇ ਕੋਲੋਂ ਸਿੱਖਣ ਨੂੰ ਮਿਲਦੇ ਹੈ। ਵਕਤ ਬੜਾ ਕੀਮਤੀ ਹੈ, ਇੱਕ ਰਚਨਾ ਮੈਂ ਤੁਹਾਡੀ ਸੇਵਾ ਵਿੱਚ ਕਹਾਉਣੀ ਆ। ਇਹ ਰਚਨਾ ਦਾ ਮਜ਼ਮੂਨ ਹਾਸ ਰਸ ਸਾਹਿਤ ਦਾ, ਜਿਹੜਾ ਇੱਕ ਨੌਵਾਂ ਰਸ ਹੈ ਹਾਸ ਰਸ, ਉਹਦੇ ਨਾਲ ਸੰਬੰਧਿਤ ਹੈ। ਆਓ ਆਪਾਂ ਸਰਵਣ ਕਰੀਏ। ਜਿਸ ਦਿਨ ਕਹਿਲਗਿਰੀ ਆਏ ਸੀ ਨਾ ਸਾਧ ਸੰਗਤ, ਤੁਸੀਂ ਬੜਾ ਪਿਆਰ ਦਿੱਤਾ। ਆਪ ਜੀ ਦੇ ਪਿਆਰ ਨੂੰ ਮੈਂ ਰਹਿੰਦੀ ਜ਼ਿੰਦਗੀ ਵਿੱਚ ਕਦੇ ਭੁਲਾ ਨਹੀਂ ਸਕਾਂਗਾ। ਜਦੋਂ ਕਹਿਲਗਿਰੀ ਨੂੰ ਆਉਣ ਲੱਗੇ ਤਾਂ ਮਨ ਵਿੱਚ ਫੁਰਨਾ ਸੀ ਕਿ ਉੱਥੇ ਪਤਾ ਨਹੀਂ ਕੁਛ ਸਾਨੂੰ ਜਾਣਦਾ ਕਿ ਨਹੀਂ ਜਾਣਦਾ, ਪਰ ਇੱਥੇ ਆ ਕੇ ਇੰਨਾ ਪਿਆਰ ਤੁਸਾਂ ਨੇ ਬਖਸ਼ਿਸ਼ ਕੀਤਾ, ਮੈਂ ਤੁਹਾਡੇ ਪਿਆਰ ਦਾ ਕਦਰਦਾਨ ਹਮੇਸ਼ਾ ਰਹਾਂਗਾ। ਸਤਿਗੁਰੂ ਤੁਹਾਡੇ ਨਾਲ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ। ਇੱਕ ਹੋਰ ਬੇਨਤੀ ਕਰ ਜਾਵਾਂ, ਪ੍ਰਾਹੁਣਾ ਦੋ ਤਿੰਨਾਂ ਦਿਨਾਂ ਲਈ ਆਵੇ, ਚਾਹ ਪਾਣੀ ਪੀਂਦਾ, ਪ੍ਰਸ਼ਾਦਾ ਛਕਦਾ ਅਤੇ ਚਲਿਆ ਜਾਂਦਾ, ਅਤੇ ਉਹਦੇ ਜੀਵਨ ਦੀ ਕੋਈ ਗੱਲ ਆਮ ਤੌਰ 'ਤੇ ਨਹੀਂ ਪਤਾ ਲੱਗਦੀ, ਬਸ ਪਰਿਵਾਰ ਦੀ ਸੁੱਖ ਸ਼ਾਂਤ ਪੁੱਛੀ ਅਤੇ ਬੰਦਾ ਚਲਿਆ ਗਿਆ। ਜਿਹੜਾ ਪ੍ਰਾਹੁਣਾ ਇੱਕ ਮਹੀਨਾ ਰਹੇ ਨਾ, ਉਸ ਪ੍ਰਾਹੁਣੇ ਦੇ ਜੀਵਨ ਦੀਆਂ ਸਾਰੀਆਂ ਕਮਜ਼ੋਰੀਆਂ ਆਪਾਂ ਨੂੰ ਪਤਾ ਲੱਗ ਜਾਂਦੀਆਂ, ਭਈ ਇਹ ਕਿੰਨੇ ਕੁ ਪਾਣੀ ਦੇ ਵਿੱਚ ਰਹਿੰਦਾ, ਇਹ ਕਿਹੜੀ ਕਰਤੂਤ ਦਾ ਮਾਲਕ ਹੈ, ਸਾਰਾ ਹੀ ਪਤਾ ਲੱਗ ਜਾਂਦਾ। ਇੱਕ ਮਹੀਨਾ ਤੁਹਾਡੇ ਚਰਨਾਂ ਦਾ ਨਿੱਘ ਮਾਣਿਆ, ਸਾਡੇ ਜੀਵਨ ਦੀਆਂ ਬਹੁਤ ਕਮਜ਼ੋਰੀਆਂ ਤੁਹਾਡੇ ਨਜ਼ਰ ਆਈਆਂ ਹੋਣਗੀਆਂ, ਉਹਨਾਂ ਕਮਜ਼ੋਰੀਆਂ ਦੀ ਸੁਧਾਈ ਵਾਸਤੇ ਗੁਰੂ ਚਰਨਾਂ 'ਚ ਤੁਸੀਂ ਅਰਦਾਸ ਕਰਿਓ। ਅੱਜ ਮੇਰਾ ਇਸ ਕੈਨੇਡਾ ਦੇ ਟੂਰ ਦਾ ਅੱਜ ਕਹਿਲਗਿਰੀ ਦੀ ਧਰਤੀ 'ਤੇ ਆਖਰੀ ਦੀਵਾਨ ਹੈ। ਉਸ ਤੋਂ ਬਾਅਦ ਵਿੱਚ ਨਦੀ ਨਾਮ ਸੰਜੋਗੀ ਮੇਲੇ ਗੁਰੂ ਨੇ ਕਿਰਪਾ ਕੀਤੀ ਤਾਂ ਆਪ ਜੀ ਦੇ ਫਿਰ ਦੀਦਾਰ ਕਰਾਂਗੇ। ਆਹ ਜਿਹੜੀ ਰਚਨਾ ਕਹਾਉਣ ਲੱਗੇ, ਇਹਦੀ ਮੰਗ ਤਕਰੀਬਨ 20-25 ਦਿਨਾਂ ਤੋਂ ਮੇਰੇ ਵੀਰ ਕਰ ਰਹੇ ਸੀ ਕਿ ਜਿਹੜੀ ਤੁਸੀਂ ਦਸ਼ਮੇਸ਼ ਦਰਬਾਰ ਸਰੀ ਰਚਨਾ ਸੁਣਾਈ ਉਹ ਇੱਥੇ ਜ਼ਰੂਰ ਸੁਣਾਇਓ। ਸੋ ਮੈਂ ਨਹੀਂ ਚਾਹੁੰਦਾ ਤੁਹਾਡਾ ਉਧਾਰ ਸਿਰ ਰਹਿ ਜਾਏ ਅਤੇ ਇਸ ਟੂਰ ਦੇ ਵਿੱਚ ਇਹੀ ਆਖਰੀ ਕਵਿਤਾ ਕਹਿ ਕੇ ਤੁਹਾਡੇ ਕੋਲੋਂ ਫਤਿਹ ਬੁਲਾਉਂਦਾ। ਆਓ ਸਰਵਣ ਕਰੀਏ ਸਾਧ ਸੰਗਤ। 31 ਅਕਤੂਬਰ 1984 ਦੇਸ਼ ਦੀ ਪ੍ਰਧਾਨ ਮੰਤਰੀ ਹੈ ਬੀਬੀ ਇੰਦਰਾ ਗਾਂਧੀ। ਆਈ 31 ਸੀ ਤਰੀਕ ਮਾਰੀ ਇੰਦਰਾ ਨੇ ਚੀਕ, ਆਈ 31 ਸੀ ਤਰੀਕ ਮਾਰੀ ਇੰਦਰਾ ਨੇ ਚੀਕ, ਡੋਲ ਗਈਆਂ ਅੱਖੀਆਂ, ਸਤਵੰਤ ਅਤੇ ਬੇਅੰਤ ਸਿੰਘ ਨੇ ਦਿੱਲੀ 'ਚ ਘੁਮਾਈਆਂ ਚੱਕੀਆਂ, ਬਈ ਦਿੱਲੀ 'ਚ ਉਡਾਈਆਂ ਫੱਕੀਆਂ। ਬੀਬੀ ਇੰਦਰਾ ਦੇ ਆਏ ਦਿਨ ਮਾੜੇ ਜੀ, ਹਰਿਮੰਦਰ 'ਤੇ ਫੌਜੀਓ ਨੇ ਚਾੜੇ ਜੀ, ਬੱਚੇ ਬੋਰੀਆਂ ਦੇ ਵਿੱਚ ਪਾ ਕੇ ਸਾੜੇ ਜੀ, ਸਤਵੰਤ ਅਤੇ ਬੇਅੰਤ ਕੀਤੀ ਇੰਦਰਾ ਉਡੰਤ, ਮਾਰ ਗੋਲੀਆਂ ਭਰਾੜ ਉਹਦਾ ਖੋਲਿਆ, ਜਿਹਨੇ ਜਿਹਨੇ ਕੀਤਾ ਹਮਲਾ ਘੁੱਗੂ 5ਵੇਂ ਮਹੀਨੇ ਉਹਦਾ ਬੋਲਿਆ, ਜਿਹਨੇ ਜਿਹਨੇ ਵੀ ਸਾਡੇ ਹਰਿਮੰਦਰ ਵੱਲ ਮਾੜੀ ਅੱਖ ਕੀਤੀ ਉਹਦਾ ਦੁਨੀਆਂ ਦੇ ਉੱਤੇ ਸਾਧ ਸੰਗਤ ਰਿਹਾ ਕੱਖ ਨਹੀਂ। ਖੈਰ ਮੈਂ ਬੀਬੀ ਦੀ ਮੌਤ ਦੀ ਗੱਲ ਨਹੀਂ ਕਰਨੀ, ਮੌਤ ਤੋਂ ਬਾਅਦ ਦੀ ਗੱਲ ਕਰਨ ਲੱਗਾ ਹੈ। ਹੁਣ ਬੀਬੀ ਦਾ ਭੋਗ ਸਿੰਘਾਂ ਨੇ ਪਾ ਦਿੱਤਾ ਅਤੇ ਬੀਬੀ ਚਲੇ ਗਈ ਰੱਬ ਦੇ ਦਰਵਾਜ਼ੇ 'ਤੇ, ਧਰਮਰਾਜ ਦੀ ਕਚਹਿਰੀ ਦੇ ਵਿੱਚ ਰੱਬ ਲੇਖਾ ਮੰਗਦਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਪਰਮਾਤਮਾ ਲੇਖਾ ਲੈਂਦਾ ਅਤੇ ਬੀਬੀ ਨੂੰ ਸੱਦਿਆ, ਕਹਿਣ ਲੱਗੇ ਬੀਬੀ ਆ ਇੱਧਰ ਹਿਸਾਬ ਕਿਤਾਬ ਕਰੀਏ। ਲਿਖਣ ਵਾਲੇ ਬੜਾ ਕੁਝ ਲਿਖਦੇ ਨੇ, ਆ ਕਵਿਤਾ ਬੜੇ ਵੱਖਰੇ ਐਂਗਲ ਤੋਂ ਲਿਖੀ ਆ, ਲਿਖਣ ਵਾਲਿਆਂ ਨੇ ਤਾਂ ਬੜਾ ਕੁਝ ਲਿਖਿਆ। ਇੱਕ ਦਿਨ ਮੇਰੇ ਮੋਬਾਈਲ 'ਤੇ ਮੈਸੇਜ ਆਇਆ, ਆਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ੋਂ ਬਾਦਲ ਦੀ ਘਰਵਾਲੀ ਬੀਬੀ ਸੁਰਿੰਦਰ ਕੌਰ ਬਾਦਲ ਜਦੋਂ ਮਰ ਗਈ ਨਾ, ਵਿਚਾਰੀ ਸੰਸਾਰਕ ਯਾਤਰੀ ਯਾਤਰਾ ਪੂਰੀ ਕਰਕੇ ਚਲੇ ਗਈ। ਆਖੇ ਧਰਮਰਾਜ ਜੀ ਕਹਿਣ ਲੱਗੇ ਆ ਬੀਬੀ ਬੈਠ ਇੱਥੇ ਗੁਰੂ ਰਾਮਦਾਸ ਦੇ ਲੰਗਰ ਦਾ ਹਿਸਾਬ ਕਿਤਾਬ ਦੇ ਬਹਿ ਕੇ, ਅਤੇ ਉਹ ਕਹਿਣ ਲੱਗੀ ਵੀ ਇਹ ਕਿਤਾਬਾਂ ਤਾਂ ਮੱਕੜ ਕੋਲ ਰਹਿ ਗਈਆਂ, ਇਹ ਕਾਪੀਆਂ ਮੈਂ ਨਾਲ ਥੋੜ੍ਹਾ ਲੈ ਕੇ ਆਈਆਂ, ਮੈਨੂੰ ਤਾਂ ਤੇਰੇ ਜਮਦੂਤਾਂ ਨੇ ਚੱਕਣ ਕੱਖ ਨਹੀਂ ਦਿੱਤਾ। ਉਹ ਕਹਿਣ ਲੱਗੇ ਬੀਬੀ ਰੁਪਈਏ ਤੇਰੇ ਨਾਂ 'ਤੇ ਆਉਂਦੇ ਸੀ ਅਤੇ ਲੰਗਰ ਤੇਰੇ ਨਾਂ ਦਾ ਚੱਲਦਾ ਸੀ, ਪਹਿਲਾਂ ਤਾਂ ਗੁਰੂ ਰਾਮਦਾਸ ਦਾ ਲੰਗਰ ਲੋਕੀ ਕਹਿੰਦੇ ਸੀ ਅਤੇ ਬਾਅਦ 'ਚ ਬੀਬੀ ਬਾਦਲ ਦਾ ਲੰਗਰ ਕਹਿੰਦੇ ਰਹੇ ਆ, ਹਿਸਾਬ ਕਿਤਾਬ ਤੇਰੇ ਕੋਲੋਂ ਲੈਣਾ। ਅਤੇ ਬੀਬੀ ਬਾਦਲ ਆ ਕੇ ਕਹਿਣ ਲੱਗੀ ਲਿਖਣ ਵਾਲੇ ਨੇ ਲਿਖਿਆ, ਬੀਬੀ ਬਾਦਲ ਕਹਿੰਦੀ ਜੀ 6 ਮਹੀਨੇ ਰੁਕ ਜਾਓ, 6 ਮਹੀਨਿਆਂ ਤੱਕ ਹੋ ਸਕਦਾ ਮੱਕੜ ਵੀ ਆਈ ਜਾਵੇ, ਆਉਣ ਲੱਗਾ ਕੇ ਕਿਤਾਬਾਂ ਚੱਕ ਲਿਆਊ, ਹੋ ਸਕਦਾ ਜਦ ਤੱਕ ਆਈ ਜਾਵੇ। ਲਿਖਣ ਵਾਲੇ ਪਤਾ ਨਹੀਂ ਕਿੱਧਰੋਂ ਲਿਖਦੇ ਆ, ਆਹ ਵੱਖਰਾ ਜਿਹਾ ਐਂਗਲ ਹੈ, ਵੱਖਰੇ ਜਿਹਾ ਟੋਪਿਕ ਦੇ ਉੱਤੇ ਕਵਿਤਾ ਜਿਹੜੀ ਢਾਡੀ ਜਿੱਥੇ ਕੋਲੋਂ ਕਹਾਉਣ ਲੱਗਾ। ਧਰਮਰਾਜ ਨੇ ਜਿਸ ਵੇਲੇ ਵਹੀ ਖੋਲ੍ਹੀ ਆ, ਧਰਮਰਾਜ ਕਹਿਣ ਲੱਗਾ ਵੀ ਬੀਬੀ 10 ਕੰਮ ਤਾਂ ਜ਼ਿੰਦਗੀ 'ਚ ਵਧੀਆ ਕਰਿਆ, 10 ਕੰਮਾਂ ਬਦਲੇ 15-20 ਦਿਨ ਦਾ ਸਵਰਗ ਬਣਦਾ ਅਤੇ ਬਾਕੀ ਸਾਰੀ ਜ਼ਿੰਦਗੀ ਨਰਕਾਂ ਦੀ ਆ, ਤੂੰ ਐਂ ਦੱਸ ਵੀ ਪਹਿਲਾਂ ਸਵਰਗ ਜਾਣਾ ਕਿ ਪਹਿਲਾਂ ਨਰਕਾਂ 'ਚ ਜਾਣਾ। ਉਹ ਕਹਿਣ ਲੱਗੀ ਵੀ ਪਹਿਲਾਂ ਮੈਨੂੰ ਸਵਰਗਾਂ 'ਚ ਭੇਜੋ, ਸਵਰਗ ਵੇਖ ਲਵਾਂਗੀ ਵੀ ਕਿੱਦਾਂ ਦਾ, ਨਾਲੇ ਥੋੜ੍ਹੇ ਦਿਨ ਤੁਸੀਂ ਆਉਂਦੇ ਹੋ ਵੀ ਥੋੜ੍ਹੇ ਦਿਨਾਂ ਤੋਂ ਬਾਅਦ ਵਿੱਚ ਤਾਂ ਬਾਕੀ ਜ਼ਿੰਦਗੀ ਸੁੱਖ ਨਾਲ ਨਰਕ ਦੀ ਆ, ਫਿਰ ਨਰਕਾਂ ਦੀ ਤਾਂ ਪੱਕੀ ਤੁਸੀਂ ਨੈਸ਼ਨੈਲਿਟੀ ਦੇ ਦੇਣੀ ਮੈਨੂੰ, ਫਿਰ ਨਰਕਾਂ ਦੀ ਤਾਂ ਨੈਸ਼ਨੈਲਿਟੀ ਮਿਲ ਜਾਣੀ ਆ। ਉਹਨੂੰ ਸਵਰਗਾਂ ਦੇ ਵਿੱਚ ਪਹਿਲਾਂ ਭੇਜਿਆ ਗਿਆ। ਧਿਆਨ ਨਾਲ ਸੁਣਿਓ ਜੀ, ਜਿਸ ਮੌਕੇ ਸਵਰਗਾਂ ਦੇ ਗੇਟ ਦੇ ਮੂਹਰੇ ਗਏ ਤਾਂ ਸਵਰਗਾਂ ਦੇ ਗੇਟ ਦੇ ਮੂਹਰੇ ਭਾਈ ਬੇਅੰਤ ਸਿੰਘ ਰਿਵਾਲਵਰ ਨੂੰ ਤੇਲ ਦੇਵੇ। ਭਾਈ ਬੇਅੰਤ ਸਿੰਘ ਜਦੋਂ ਰਿਵਾਲਵਰ ਨੂੰ ਤੇਲ ਦਿੰਦਾ ਦੇਖਿਆ ਤਾਂ ਬੀਬੀ ਤਾਂ ਉੱਥੋਂ ਹੀ ਘਾਬਰ ਗਈ, ਕਹਿੰਦੀ ਇਹਨੇ ਮੇਰੇ ਉੱਥੇ ਗੋਲੀਆਂ ਮਾਰੀਆਂ, ਇਹਨੇ ਇੱਥੇ ਵੀ ਮੇਰੇ ਗੋਲੀਆਂ ਮਾਰ ਦੇਣੀਆਂ, ਮੈਨੂੰ ਨਹੀਂ ਇੱਥੇ ਸਵਰਗ ਚਾਹੀਦਾ, ਮੈਂ ਨਹੀਂ ਜਾਣਾ ਸਵਰਗ ਵਿੱਚ, ਮੈਨੂੰ ਤੁਸੀਂ ਨਰਕਾਂ 'ਚ ਹੀ ਛੱਡ ਆਓ, ਨਾਲੇ ਉੱਥੇ ਸਾਡੇ ਵੱਡ ਵਡੇਰੇ ਮਹਾਤਮਾ ਗਾਂਧੀ ਹੁਣੀ ਬੈਠੇ ਹੋਣਗੇ, ਉੱਥੇ ਮੇਰਾ ਸੋਹਣਾ ਦਿਲ ਲੱਗ ਜੂ ਨਰਕਾਂ ਦੇ ਵਿੱਚ, ਨਰਕਾਂ ਵਿੱਚ ਸਾਡੇ ਪਰਿਵਾਰ ਦੇ ਬਾਕੀ ਦੀ ਬਾਕੀ ਦੇ ਜੀ ਵੀ ਮੈਂਬਰ ਉੱਥੇ ਹੋਣਗੇ, ਉੱਥੇ ਮੇਰਾ ਵਾਹਵਾ ਦਿਲ ਲੱਗ ਜਾਣਾ, ਮੈਂ ਸਵਰਗਾਂ 'ਚ ਨਹੀਂ ਜਾਣਾ। ਲਓ ਜੀ ਉਹਨੂੰ ਫੜ ਕੇ ਨਰਕਾਂ 'ਚ ਲੈ ਚੱਲੇ। ਧਿਆਨ ਨਾਲ ਸੁਣਿਓ, ਵਕਤ ਬੜਾ ਕੀਮਤੀ ਆ, ਮੇਰੇ ਤੋਂ ਬਾਅਦ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਬਾਬਾ ਹਰੀ ਸਿੰਘ ਜੀ ਨੇ ਤੁਹਾਡੇ ਦਰਸ਼ਨ ਕਰਨੇ ਆ। ਸ਼ਰਮਣ ਕਰਿਓ ਸਾਧ ਸੰਗਤ, ਜਦੋਂ ਉਹਨੂੰ ਨਰਕਾਂ ਨੂੰ ਫੜ ਕੇ ਲੈ ਕੇ ਚੱਲੇ ਨਾ, ਨਰਕਾਂ ਦਾ ਦਰਵਾਜ਼ਾ ਲੰਘੀ ਤਾਂ ਅੰਦਰ ਕੀ ਵੇਖਦੀ ਆ, ਇੱਕ ਧੜ ਤੁਰਿਆ ਫਿਰਦਾ, ਉਹਦੇ ਉੱਪਰ ਸਿਰ ਹੈ ਨਹੀਂ, ਇਕੱਲਾ ਧੜ ਹੀ ਤੁਰਿਆ ਫਿਰਦਾ ਅਤੇ ਉਹ ਬੋਲਦਾ, ਧੜ ਉੱਚੀ ਦਣੀ ਬੋਲ ਕੇ ਕਹਿਣ ਲੱਗਾ, ਮਾਸੀ ਆ ਗਈ। ਉਹ ਕਹਿੰਦੀ ਵੀ ਇਹ ਮੇਰਾ ਭਤੀਜਾ ਕਿਹੜਾ ਆ ਗਿਆ ਇੱਥੇ, ਇਹ ਕਿਹੜਾ ਮੇਰਾ ਭਤੀਜਾ ਭਾਣਜਾ ਇੱਥੇ ਆ ਗਿਆ। ਉਹ ਕਹਿਣ ਲੱਗੀ ਤੂੰ ਕੌਣ ਹੈ? ਕਹਿੰਦਾ ਮਾਸੀ ਮੈਂ ਮੱਸਾ ਰੰਗੜ ਹੈ, ਮੈਂ ਮੱਸਾ ਰੰਗੜ ਹੈ, ਤੂੰ ਮੈਨੂੰ ਪਹਿਚਾਣਿਆ ਨਹੀਂ, ਉਹ ਤੂੰ ਇੱਥੇ ਕਿਵੇਂ ਆ ਗਈ? ਉਹ ਕਹਿਣ ਲੱਗੀ ਵੀ ਮੱਸਿਆ ਤੇਰੇ ਵਾਲਾ ਹੀ ਪਾਪ ਮੇਰੇ ਕੋਲੋਂ ਹੋ ਗਿਆ, ਤੇਰੇ ਵਾਲਾ ਹੀ ਜ਼ੁਲਮ ਮੇਰੇ ਕੋਲੋਂ ਹੋ ਗਿਆ, ਤੂੰ ਵੀ ਹਰਿਮੰਦਰ ਸਾਹਿਬ ਨਾਲ ਮੱਥਾ ਲਾਇਆ ਅਤੇ ਮੇਰੇ ਕੋਲੋਂ ਵੀ ਇਹੀ ਗੁਨਾਹ ਹੋ ਗਿਆ। ਮੱਸਾ ਹੱਸ ਕੇ, ਭੈੜੀ ਜੀ ਹਾਸੀ ਹੱਸ ਕੇ ਕਹਿਣ ਲੱਗਾ ਵੀ ਮਾਸੀ ਇੱਕ ਗੱਲੋਂ ਤੂੰ ਚੰਗੀ ਰਹਿ ਗਈ, ਤੂੰ ਆ ਸਾਬਤੀ ਗਈ, ਮੈਂ ਤਾਂ ਬਿਨਾਂ ਸਿਰ ਤੋਂ ਆਇਆ ਸੀ ਇੱਥੇ, ਮੈਨੂੰ ਤਾਂ ਬਿਨਾਂ ਸਿਰ ਤੋਂ ਸਿੰਘਾਂ ਨੇ ਭੇਜਿਆ। ਲਓ ਜੀ ਉਹਦਾ ਸੋਹਣਾ ਉੱਥੇ ਦਿਲ ਲੱਗ ਗਿਆ। 1995 ਸਾਲ ਚੜ੍ਹ ਪਿਆ, 1995 ਦੇ ਸਤੰਬਰ ਦਾ ਮਹੀਨਾ ਅਤੇ ਨਰਕਾਂ ਦੀ ਮੁਲਾਕਾਤ ਸ਼ਾਇਰ ਨੇ ਲਿਖੀ ਹੈ। ਉਹ ਨਰਕਾਂ ਦੇ ਵਿੱਚ ਬੈਠੀ ਕੀ ਵੇਖਦੀ ਆ, ਬਈ ਇੱਕ ਬੰਦਾ ਤੁਰਿਆ ਹੁੰਦਾ, ਉਹਨੇ ਕਾਲੀਆਂ ਐਨਕਾਂ ਲਾਈਆਂ ਅਤੇ ਪੱਗ ਬੰਨ੍ਹੀ ਹੋਈ, ਬੜਾ ਟੌਰ ਕੱਢਿਆ ਹੋਇਆ, ਅਤੇ ਉਹ ਜਿਸ ਮੌਕੇ ਆਇਆ ਅਤੇ ਆ ਕੇ ਕਹਿਣ ਲੱਗਾ ਵੀ ਮਾਸੀ ਪਹਿਚਾਣਿਆ ਕਿ ਨਹੀਂ? ਕਹਿੰਦੀ ਤੂੰ ਕੌਣ ਹੈ? ਕਹਿੰਦਾ ਮੈਂ ਮੱਸਾ ਰੰਗੜ ਹੈ। ਕਹਿੰਦੀ ਐਨਕਾਂ ਕਿੱਥੋਂ ਲਾਈਆਂ? ਆ ਤੇਰਾ ਤਾਂ ਸਿਰ ਹੀ ਨਹੀਂ ਸੀ, ਤੇਰੇ ਤਾਂ ਇਕੱਲਾ ਧਾੜੀ ਘੁੰਮਦਾ ਫਿਰਦਾ ਸੀ, ਪੱਗ ਬੜੀ ਪੋਚਵੀਂ ਬੰਨ੍ਹੀ ਆ, ਕਾਲੀਆਂ ਐਨਕਾਂ ਲਾਈ ਫਿਰਦਾ, ਬੜੀ ਟੌਰ ਕੱਢੀ ਆ, ਇਹ ਕੀ ਖੇਡ ਵਾਪਰੀ ਆ? ਉਹ ਕਹਿਣ ਲੱਗਾ ਮਾਸੀ ਕੱਲ੍ਹ ਮੇਰੀ ਤਾਂ ਲਾਟਰੀ ਨਿਕਲ ਆਈ, ਕੱਲ੍ਹ ਮੇਰੀ ਤਾਂ ਲਾਟਰੀ ਨਿਕਲ ਆਈ। ਕਹਿੰਦੀ ਕਿਵੇਂ? ਕਹਿੰਦਾ ਵੀ ਆ ਧਰਮਰਾਜ ਦੇ ਜਮਦੂਤ ਚੱਲੇ ਸੀ ਪੰਜਾਬ ਵਿੱਚ ਇੱਕ ਬੰਦਾ ਮਾਰਨ ਵਾਸਤੇ, ਅਤੇ ਮੈਨੂੰ ਜਾਂਦੇ ਜਾਂਦੇ ਕਹਿੰਦੇ ਵੀ ਚੱਲ ਮੱਸਿਆ ਆਪਾਂ ਤੈਨੂੰ ਰੌਣਕ ਮੇਲਾ ਦਿਖਾ ਕੇ ਆਉਂਦੇ, ਪੰਜਾਬ ਦਾ ਚੰਡੀਗੜ੍ਹ ਦਿਖਾ ਕੇ ਆਈਏ ਤੈਨੂੰ, ਚੰਡੀਗੜ੍ਹ ਸ਼ਹਿਰ ਕਹਿੰਦੇ ਬਹੁਤ ਵਧੀਆ, ਅਤੇ ਮੇਰਾ ਵੀ ਦਿਲ ਕਰਦਾ ਸੀ ਵੀ ਵਧੀਆ ਬਣਿਆ ਚੰਡੀਗੜ੍ਹ ਵੇਖ ਕੇ ਆਈਏ। ਮੱਸਾ ਕਹਿੰਦਾ ਮੈਂ ਮਾਸੀ ਨਾਲ ਤੁਰ ਗਿਆ, ਅਤੇ ਜਦੋਂ ਪਹੁੰਚੇ ਨਾ ਚੰਡੀਗੜ੍ਹ, ਧਰਮਰਾਜ ਦੇ ਜਮਦੂਤਾਂ ਨੂੰ ਪੁੱਛਿਆ ਵੀ ਕਿਹਨੂੰ ਮਾਰਨਾ? ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਚੱਕ ਕੇ ਲੈ ਕੇ ਜਾਣਾ ਆਪਾਂ, ਪੰਜਾਬ ਦਾ ਮੁੱਖ ਮੰਤਰੀ ਲਿਜਾਣਾ। ਲਾ ਮਾਸੀ ਮੇਰੇ ਦੇਖਦਿਆਂ ਦੇਖਦਿਆਂ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਤੁਰਿਆ ਆਉਂਦਾ, ਅਤੇ ਭਾਈ ਦਿਲਾਵਰ ਸਿੰਘ ਨੇ ਸ਼ੀਰਨੀ ਵਾਂਗੂ ਖਿਲਾਰ ਦਿੱਤਾ, ਸਾਰੀ ਦੁਨੀਆ ਡਰ ਕੇ ਕੋਈ ਕਿੱਧਰ ਨੂੰ ਭੱਜੀ, ਕੋਈ ਕਿੱਧਰ ਨੂੰ ਭੱਜੀ, ਮੈਂ ਤਾਂ ਦੌੜ ਕੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਸਿਰ ਚੱਕਿਆ ਵੀ ਆਪਾਂ ਨੂੰ ਤਾਂ ਸਿਰ ਹੀ ਚਾਹੀਦਾ, ਆ ਐਨਕਾਂ ਵੀ ਉਹਦੀਆਂ ਲਾਈ ਫਿਰਦਾ, ਪੱਗ ਵੀ ਉਹਦੇ ਵਾਲੀ ਬੰਨ੍ਹੀ ਫਿਰਦਾ, ਉਹ ਸਾਰਾ ਸਰੀਰ ਉਹਦਾ ਖਿਲਰ ਗਿਆ, ਤਾਂ ਮੈਂ ਸਿਰ ਚੁੱਕ ਲਿਆ ਭੱਜ ਕੇ ਜਾ ਕੇ। ਆ ਲਓ ਜੀ ਮੈਂ ਜਿਹੜੀ ਕਵਿਤਾ ਇੰਦਰਾ ਗਾਂਧੀ ਦੀ ਕਹਾਉਣੀ ਆ, ਹਾਸ ਰਸ ਦੀ ਗੱਲ ਹੈ। 1984 ਦੇ ਬੀਬੀ ਦੇ ਭੋਗ ਪੈਣ ਤੋਂ ਬਾਅਦ ਵਿੱਚ ਦਿੱਲੀ ਦੇ ਤਖਤਾ ਸਿੱਖਾਂ ਵਾਸਤੇ ਹੱਡਾ ਰੋੜੀ ਬਣ ਗਿਆ, ਦਿੱਲੀ ਦਾ ਸ਼ਹਿਰ ਸਿੱਖਾਂ ਵਾਸਤੇ ਹੱਡਾ ਰੋੜੀ ਬਣ ਗਿਆ, ਦਿੱਲੀ ਦਾ ਸ਼ਹਿਰ ਸਤ ਸੰਗਤ, ਜਿੱਥੇ ਧੰਨ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਜਿਨ੍ਹਾਂ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਦੇ ਵਿੱਚੋਂ ਉੱਠ ਕੇ ਸਿੱਖਾਂ ਦਾ ਕਤਲੇਆਮ ਉਹਨਾਂ ਨੇ ਮਚਾਇਆ। 3 ਦਿਨ ਕਤਲੇਆਮ ਚੱਲਿਆ, ਅਤੇ ਬੀਬੀ ਆਪਣੇ ਪੁੱਤ ਰਾਜੀਵ ਗਾਂਧੀ ਦੇ ਸੁਪਨੇ 'ਚ ਆ ਕੇ ਕਹਿੰਦੀ ਆ ਬਈ ਪੁੱਤ ਨਾ ਪੰਗਾ ਲੈ ਸਿੱਖਾਂ ਦੇ ਨਾਲ, ਇਹ ਵੇਖਣ ਲਈ ਬੜੇ ਭੋਲੇ ਭਾਲੇ ਲੱਗਦੇ ਆ ਪਰ ਭਿੰਡਰਾਂ ਵਾਲੇ ਦੇ ਚੇਲੇ ਹੈ, ਬੜੇ ਖਤਰਨਾਕ ਹੈ, ਅਤੇ ਜੇ ਆਪਣੇ ਨਿਆਣੇ ਬਚਾ ਕੇ ਰੱਖਣੇ ਸਿੱਖਾਂ ਨਾਲ ਸਮਝੌਤਾ ਕਰ ਲਾ। ਅਤੇ ਬੀਬੀ ਇੰਦਰਾ ਗਾਂਧੀ ਰਾਜੀਵ ਗਾਂਧੀ ਦੇ ਸੁਪਨੇ 'ਚ ਆ ਕੇ ਕੀ ਆਉਂਦੀ ਆ, ਇਹ ਗੱਲ ਤੁਹਾਡੀ ਸੇਵਾ ਦੇ ਵਿੱਚ ਢਾਡੀ ਜੱਥਾ ਕਹਿਣ ਲੱਗਾ, ਬੜੀ ਕਾਬਲੇ ਗੁਰ ਰਚਨਾ ਅਤੇ ਕਾਬਲੇ ਗੁਰ ਅੰਦਾਜ਼ ਸੁਣੋਗੇ ਅਤੇ ਆਪ ਜੀ ਦੇ ਮਨ ਅੰਦਰ ਗੁਰਬਾਣੀ ਦਾ ਵੀ ਪ੍ਰੇਮ ਪੈਦਾ ਹੋਏਗਾ, ਅਤੇ ਪਾਪੀ ਮਰਨ ਤੋਂ ਬਾਅਦ ਵੀ ਕਿਵੇਂ ਪਿੱਟਦੇ ਆ ਉਹ ਸਮੁੱਚੀ ਕਹਾਣੀ ਢਾਡੀ ਜੱਥਾ ਹੈ ਇਉਂ ਕਹਿੰਦਾ ਆ ਰਿਹਾ। Ooh.
ਕਰੀ ਮੈਂ ਮੰਮੀ ਤੇਰੀ ਸਿੰਘਾਂ ਨੇ ਕੱਲੀ ਕਰੀ
ਪੇਸ਼ਨਾ ਚੱਲੀ ਮੇਰੀ ਕੀਤੀ ਮੈਂ ਮਿਹਨਤ ਬਥੇਰੀ
ਪੇਸ਼ਨਾ ਚੱਲੀ ਮੇਰੀ ਕੀਤੀ ਮੈਂ ਮਿਹਨਤ ਬਥੇਰੀ
ਪੇਸ਼ਨਾ ਚੱਲੀ ਮੇਰੀ ਕੀਤੀ ਮੈਂ ਮਿਹਨਤ ਬਥੇਰੀ
ਪੇਸ਼ਨਾ ਚੱਲੀ ਮੇਰੀ ਕੀਤੀ ਮੈਂ ਮਿਹਨਤ ਬਥੇਰੀ ਛਾਤੀ ਵਿੱਚੋਂ ਗੋਰੀ ਲੰਘਾਤੀ ਬੇ ਮੈਂ ਇੰਦਰਾ ਗਾਂਧੀ ਮਿੱਟੀ ਚ ਬੇਅੰਤ ਨੇ ਮਲਾਤੀ ਬੇ ਮੈਂ ਇੰਦਰਾ ਗਾਂਧੀ
Woo!
ਜਾ ਮੇਰੀ ਅੱਗੋਂ ਫਿਰ ਮਰਜ਼ੀ ਤੇਰੀ
ਪੁੱਤਰ ਗੱਲ ਮੰਨ ਜਾ ਮੇਰੀ ਅੱਗੋਂ ਫਿਰ ਮਰਜ਼ੀ ਤੇਰੀ
ਪੁੱਤਰ ਗੱਲ ਮੰਨ ਜਾ ਮੇਰੀ ਅੱਗੋਂ ਫਿਰ ਮਰਜ਼ੀ ਤੇਰੀ
ਪੁੱਤਰ ਗੱਲ ਮੰਨ ਜਾ ਮੇਰੀ ਅੱਗੋਂ ਫਿਰ ਮਰਜ਼ੀ ਤੇਰੀ
ਚੰਗਾ ਹੁੰਦਾ ਹੈ ਪੁੱਤ
ਡਰਿਆ ਦੇ ਲੋਕੀ ਸਾਰੇ ਕਹਿੰਦੇ ਪਿੰਡਰਾਂ ਵਾਲਾ ਨੀ ਹਾਲੇ ਮਰਿਆ ਵੇ ਲੋਕੀ ਸਾਰੇ ਕਹਿੰਦੇ ਪਿੰਡਰਾਂ ਵਾਲਾ ਨੀ ਹਾਲੇ ਮਰਿਆ ਵੇ ਲੋਕੀ ਸਾਰੇ ਕਹਿੰਦੇ ਪਿੰਡਰਾਂ ਵਾਲਾ ਨੀ ਹਾਲੇ ਮਰਿਆ ਵੇ ਲੋਕੀ ਸਾਰੇ ਕਹਿੰਦੇ
ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ ਨਾਲ ਚਰਬੀ ਦੇ ਬਲਦੇ ਸ਼ਮਾਦਾਨ ਸਾਡੇ ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ ਨਾਲ ਚਰਬੀ ਦੇ ਬਲਦੇ ਸ਼ਮਾਦਾਨ ਸਾਡੇ ਪੋਟੇ ਪੋਟੇ ਤੋਂ ਅੰਗ ਕਟਵਾ ਕੇ ਵੀ ਰਹਿ ਗਏ ਦਿਲਾਂ ਦੇ ਵਿੱਚ ਅਰਮਾਨ ਸਾਡੇ ਮੀਂਹ ਵਰਸਦਾ ਰਿਹਾ ਭਾਵੇਂ ਗੋਲੀਆਂ ਦਾ ਫਿਰ ਵੀ ਬੁੱਕਦੇ ਰਹੇ ਜਵਾਨ ਸਾਡੇ ਬੇਸ਼ੱਕ ਆਉਂਦੇ ਰਹੇ ਤੂਫਾਨ ਲੱਖਾਂ ਫਿਰ ਵੀ ਝੂਲਦੇ ਰਹੇ ਨਿਸ਼ਾਨ ਸਾਡੇ ਸਿੱਖੀ ਦੇ ਨਿਸ਼ਾਨ ਦੁਸ਼ਮਣ ਪੁੱਟਣਾ ਚਾਹੁੰਦਾ ਹੈ ਪਰ ਦੁਸ਼ਮਣ ਦੀਆਂ ਸਾਰੀਆਂ ਚਾਲਾਂ ਫੇਲ ਹੋ ਜਾਣਗੀਆਂ ਜੇਕਰ ਸਿੱਖ ਕੌਮ ਕਿਤੇ ਗੁਰਬਾਣੀ ਦਾ ਲੜ ਘੁੱਟ ਕੇ ਫੜ ਲਵੇ ਸਿੱਖ ਕੌਮ ਗੁਰਬਾਣੀ ਨੂੰ ਜੇਕਰ ਆਪ ਪੜ੍ਹਨਾ ਸ਼ੁਰੂ ਕਰ ਲਵੇ ਅਸੀਂ ਭੇਟਾ ਦੇ ਕੇ ਪਾਠ ਕਰਾਉਣਾ ਤਾਂ ਜ਼ਿਆਦਾ ਅਹਿਮੀਅਤ ਸਮਝਣ ਲੱਗ ਗਏ ਪਰ ਆਪ ਬਾਣੀ ਪੜ੍ਹਨੀ ਬਿਲਕੁਲ ਛੱਡ ਗਏ ਭੇਟਾ ਦੇ ਕੇ ਪਾਠ ਕਰਾਉਣਾ ਮਾੜੀ ਗੱਲ ਨਹੀਂ ਪਰ ਪਾਠ ਕਰਾਉਣ ਵੇਲੇ ਸੁਣੀਏ ਤਾਂ ਸਹੀ 300 ਅਖੰਡ ਪਾਠ ਆਰੰਭ ਹੋਇਆ ਹੁੰਦਾ ਅਤੇ ਸੁਣਨ ਵਾਲੇ 3 ਜਣੇ ਨਹੀਂ ਹੁੰਦੇ 100-100 ਲੜੀ ਆਰੰਭ ਹੋਈ ਹੁੰਦੀ ਹੈ ਅਤੇ ਸੁਣਨ ਜਿਹੜਾ ਇੱਕ ਸੁਣਨ ਵਾਲਾ 1 ਜਣਾ ਵੀ ਨਹੀਂ ਹੁੰਦਾ ਗੁਰਬਾਣੀ ਕਿਤੇ ਮੰਤਰਾਂ ਜੰਤਰਾਂ ਵਾਸਤੇ ਨਹੀਂ ਆ ਗੁਰਬਾਣੀ ਤਾਂ ਆਪਣੀ ਜ਼ਿੰਦਗੀ 'ਚ ਕਮਾਉਣ ਵਾਸਤੇ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਆਓ ਗੁਰਬਾਣੀ ਮੁਤਾਬਕ ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਬਣ ਜਾਏ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਹੈ ਸਤਿਗੁਰੂ ਸਾਡੀ ਤੁਹਾਡੀ ਪ੍ਰੀਤ ਬਣਾਈ ਰੱਖਣ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਨਿੱਜਰ ਜੋ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਨੇ ਬੜਾ ਪ੍ਰੇਮ ਉਹਨਾਂ ਨੇ ਬਖਸ਼ਿਸ਼ ਕੀਤਾ ਭਾਈ ਬਲਜਿੰਦਰ ਸਿੰਘ ਜੀ ਸੰਧੂ ਉਹਨਾਂ ਨੇ ਬੜਾ ਪ੍ਰੇਮ ਬਖਸ਼ਿਸ਼ ਕੀਤਾ ਹੈੱਡ ਗ੍ਰੰਥੀ ਸਾਹਿਬਾਨ ਬਾਬਾ ਲਖਵਿੰਦਰ ਸਿੰਘ ਜੀ ਬਾਬਾ ਰਣਜੀਤ ਸਿੰਘ ਜੀ ਅਤੇ ਬਾਬਾ ਪਰਮਜੀਤ ਸਿੰਘ ਜੀ ਤਿੰਨਾਂ ਗੁਰਮੁਖ ਪਿਆਰਿਆਂ ਨੇ ਬੜਾ ਹੀ ਪ੍ਰੇਮ ਦਿੱਤਾ ਸਮੁੱਚੇ ਰਾਗੀ ਸਿੰਘਾਂ ਨੇ ਬੀਬੀਆਂ ਭੈਣਾਂ ਨੇ ਵੀਰਾਂ ਨੇ ਸਾਰਿਆਂ ਨੇ ਅੰਤਾਂ ਦਾ ਪਿਆਰ ਦਿੱਤਾ ਮੈਂ ਆਪ ਜੀ ਦੇ ਪਿਆਰ ਸਾਹਮਣੇ ਸਿਰ ਚੁਕਾਉਂਦਾ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਹੁਣ ਆਪ ਜੀ ਦੇ ਰੂਬਰੂ ਹੋਵਣਗੇ ਬੜਾ ਪ੍ਰੇਮ ਦਿੰਦੇ ਨੇ ਮੈਨੂੰ ਯਾਦ ਹੈ 2003 ਦੇ ਵਿੱਚ ਇਹਨਾਂ ਨੂੰ ਅਸੀਂ ਜਰਮਨ ਫਰੈਂਕਫੋਰਟ ਮਿਲੇ ਸੀ ਅਤੇ ਮੈਂ ਸਮਝਦਾ ਸੀ ਸ਼ਾਇਦ ਇਹਨਾਂ ਨੂੰ ਭੁੱਲ ਗਿਆ ਹੋਣਾ ਪਰ ਜਦੋਂ ਮੈਂ ਕੱਲ੍ਹ ਇਹਨਾਂ ਦੇ ਕੋਲੇ ਬੈਠਾ ਪੈਂਦੀ ਸੱਟੇ ਪਹਿਲਾ ਵਚਨ ਹੀ ਇਹਨਾਂ ਨੇ ਇਹ ਕਿਹਾ ਵੀ ਗਿਆਨੀ ਜੀ ਜਰਮਨ ਮਿਲੇ ਸੀ ਅਤੇ ਤੁਹਾਡਾ ਕਿ ਕਾਰਡ ਗੁਆਚ ਗਿਆ ਤੁਹਾਨੂੰ ਸੱਦਣਾ ਸੀ ਗੁਰੂ ਕਿਰਪਾ ਕਰਨ ਨਾ ਰਾਗ ਮੁੱਕਾ ਨਾ ਤਾਰ ਟੁੱਟੀ ਆ ਇਹਨਾਂ ਨੇ ਸੱਦਣੋਂ ਨਹੀਂ ਹਟਣਾ ਅਤੇ ਅਸੀਂ ਆਉਣੋਂ ਨਹੀਂ ਹਟਣਾ ਸਤਿਗੁਰੂ ਮਹਾਰਾਜ ਸਾਰੀ ਸੰਗਤ ਦੇ ਸਿਰ ਉੱਤੇ ਮੇਰਾ ਭਰਿਆ ਹੱਥ ਰੱਖਣਾ ਇੱਧਰਲੇ ਪਾਸੇ ਢਾਡੀ ਵੀਰ ਭਾਈ ਰਛਪਾਲ ਸਿੰਘ ਖੁਸ਼ਦਿਲ ਪਿੰਡ ਮੁੱਲਾਪੁਰ ਤਹਿਸੀਲ ਅਤੇ ਜ਼ਿਲ੍ਹਾ ਲੁਧਿਆਣਾ ਅਤੇ ਇੱਧਰਲੇ ਪਾਸੇ ਢਾਡੀ ਵੀਰ ਭਾਈ ਲਖਬੀਰ ਸਿੰਘ ਪ੍ਰੀਤ ਸਰੰਗੀ ਮਾਸਟਰ ਹਰਦੀਪ ਸਿੰਘ ਦੀਪ ਦੋਨਾਂ ਦਾ ਇੱਕੋ ਨਗਰ ਹੈ ਪਿੰਡ ਤਲਬਣ ਨਜ਼ਦੀਕ ਨੂਰਮਹਿਲ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਅਤੇ ਦਾਸ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਸਰੂਪ ਸਿੰਘ ਕੜਿਆਣਾ ਪਿੰਡ ਅਤੇ ਡਾਕਖਾਨਾ ਕੜਿਆਣਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਜਦੋਂ ਕਿਤੇ ਪੰਜਾਬ ਆਉਂਦੇ ਹੋ ਤਾਂ ਮੈਂ ਆਪ ਜੀ ਦੇ ਦਰਸ਼ਨ ਅਤੇ ਸੇਵਾ ਕਰਕੇ ਆਪਣੇ ਆਪ ਨੂੰ ਬੜਭਾਗਾ ਜਾਣਾਗਾ ਗੁਰੂ ਕਿਰਪਾ ਕਰਨ 10 ਜੂਨ ਨੂੰ ਇੰਡੀਆ ਪਹੁੰਚ ਜਾਣਾ ਮਾਲਕ ਨੇ ਫਿਰ ਜਦੋਂ ਸਬੱਬ ਬਣਾਇਆ ਵੈਸੇ ਪ੍ਰਬੰਧਕ ਸਾਹਿਬਾਨ ਕਹਿੰਦੇ ਨੇ ਵੀ ਅਗਲੇ ਸਾਲ ਸਤੰਬਰ ਦੇ ਵਿੱਚ ਤੁਹਾਨੂੰ ਫਿਰ ਸੱਦਣਾ ਪਤਾ ਨਹੀਂ ਹੈ ਵੀ ਐਵੇਂ ਜਿਵੇਂ ਪ੍ਰਬੰਧਕ ਕਈ ਲਾਰਾ ਵੀ ਲਾ ਛੱਡਦੇ ਨੇ ਪਤਾ ਨਹੀਂ ਲਾਰਾ ਲਾਉਂਦੇ ਨੇ ਪਤਾ ਨਹੀਂ ਸੱਚਮੁੱਚ ਹੀ ਸੱਦਣ ਦੀ ਇਹਨਾਂ ਨੇ ਸਕੀਮ ਬਣਾਈ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨਾਲ ਪਿਆਰ ਬਣਿਆ ਰਹੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਢਿੱਲੀ ਫਤਿਹ ਨਾ ਬੁਲਾਇਓ ਇੱਕ ਮਹੀਨਾ ਅਸੀਂ ਪੂਰਾ ਜ਼ੋਰ ਲਾਇਆ ਹੁਣ ਤੁਸੀਂ ਫਤਿਹ ਬੁਲਾਉਣ ਵੇਲੇ ਸੁਸਤੀ ਨਾ ਪਾਇਓ ਸਾਰੇ ਜਣੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।